श्री वाहिगुरु जी की फतेह। जफर नाम है श्री मुखवाग पातशाही दसवीं कमाले करामात कायम करीम रजा भक्त रजायक रिहा कुन रहीम कमाले करामात कायम करीम रजा भक्त रजायक रहा कुंड हीम अमा भक्त बक्सिंद ओ दस्तगीर खता भक्त रोजी देहो दिल पजीर।
वाहिगुरु जी का खालसा वाहिगुरु जी की फतेह। परम सत्कार सम्मान योग गुरु रूप खालसा सतसंग जीओ साहिब कमाल साहिब जमाल पीरान पीर मीरान मीर सर्वरे कायनात कुल आलम दे सुल्तान राजान राज पानान पान देवान देव उपमा महान देव स्वामी तन तन श्री गुरु ग्रंथ साहिब महाराज जी की पवित्र मुकदस हजूरी विच सुशोभित होके आप जी ने आज हाड़ दे महीने का आरंभ कर दिया हुआ गुरु की पवित्र अमृत बाणी हर हर तेरी जिस ते सुन सुन हो वै परम गत मेरी ते नाले जलन बुझि शीतल होए मनुआ सतगुर का दर्शन पाए दी। माज महला पंजवां अमृत बाणी का अमृत रस भरपूर अमृत कीर्तन गुरु के प्यारे कीर्तनिया पासों आप जी ने श्रवण किया। साहिब श्री गुरु गोबिंद सिंह साहिब जी दशमेश पिता जी का ये महान पत्र जिसनु ओना ने जफरनामे फतेहनामा फतेह दा पत्र अपनी कलम द्वारा अंकित किया है। इसका विचार गुरु साहिब खुद जानन पर जिस तरह ओना ने आपू गुरु संगतां नू इस बाणी का विचार समझाया बुजुर्गां पासों विद्वानां पासों पढ़ के समझ के जितना कि याद रह सकया है जितनी सतगुरु जी बख्शिश करनगे आप कृपालता करोगे ऐसा विचार असी सारे मिलके करेंगे। तो आइए इस पवित्र बाणी दे विचार आरंभ करन तो पहला थोड़ा जिहा इस पाठ नूं समझिए। ए फतेहनामा ए फतेह दा पत्र क्यों लिखिया गया किन्ना हालातां विच लिखिया गया इस ते लिखन दी की जरूरत सी। एक महान यूरोपीन विद्वान हुए ने कारलाइल उन्हां ने दुनिया विच तब्दीली दुनिया विच इंकलाब दुनिया विच राज पलसे इस ढंग नाल हो सकते ने इस तरीके नाल अगर लोग चाह ना चाहन ते वड़ियां वड़ियां शक्तियां नू हिलाया जा सकता है तब्दील कीता जा सकता है। इहदे संबंध विच उन्हां ने दो तरीके दिते ने ते उन्हां दा विचार पढ़न तो पता लगता है ते शायद दशमेश पिता जी दे विचार दी ही उन्हां ने व्याख्या कीती होवे। वो कहंदे ने दुनिया विच दो तरीके ने इनकलाब दे राज पलटे दे वो है एक कलम दूसरी कृपा। कलम दे नाल लोगां नू गुलामी दे राज प्रबंध संबंधी जुल्म दे राज संबंधी बेइंसाफी दे संबंध विच लिख के लोगां दा दिमाग बदलिया जांदा है। जदों किसे दा दिमाग बदल जावे उदों फिर उहनू किरपान पकड़ा दिओ आसानी नाल तब्दीली हो सके। दशमेश पिता जी ने दो ही पक्ष हिंदुस्तान अंदर जालम पातशाह दे राज प्रबंध तो नजात दिवाण लई वरतों कीते ने कलम वाला भी ਤੇ ਕਿਰਪਾਨ ਵਾਲਾ। ਉਹਨਾਂ ਦੀ ਕਿਰਪਾਨ ਦਾ ਚਮਤਕਾਰ ਵੀ ਦੁਨੀਆਂ ਵਿੱਚ, ਉਹਨਾਂ ਦੀ ਕਲਮ ਦਾ ਚਮਤਕਾਰ ਵੀ ਹਿੰਦੁਸਤਾਨ ਦੀ ਹਿਸਟਰੀ ਵਿੱਚ ਮੌਜੂਦ ਹੈ। ਆਈਏ ਥੋੜ੍ਹਾ ਜਿਹਾ ਇਸ ਤੋਂ ਪਹਿਲਾਂ ਵੀ ਲਿਖੀਏ, ਕਿਉਂਕਿ ਇੱਕ ਰਿਵਾਜ ਸੀ, ਇੱਕ ਸ਼ੁਰੂਆਤ ਸੀ। 990 ਈਸਵੀ ਵਿੱਚ ਮਹਿਮੂਦ ਗਜ਼ਨਵੀ ਦੇ ਦਰਬਾਰੀ ਕਵੀ ਫਿਰਦੌਸੀਏ ਨੇ ਮਹਿਮੂਦ ਗਜ਼ਨਵੀ ਦੀ ਚੜ੍ਹਤ, ਉਹਦੀਆਂ ਲੰਬੇਰੀਆਂ ਲੁੱਟਾਂ ਦੀ ਕਹਾਣੀ, ਉਸ ਦੀ ਤਾਰੀਫ ਲਿਖਣ ਵਾਸਤੇ ਇਸ ਮਹਾਨ ਵਿਦਵਾਨ ਫਿਰਦੌਸੀ ਨੂੰ, ਜੋ ਇਹਦੇ ਦਰਬਾਰ ਦਾ ਕਵੀ ਸੀ, ਉਹਨੂੰ ਸਲਾਹ ਦਿੱਤੀ ਕਿ ਉਹ ਮੇਰੀ ਚੜ੍ਹਤ ਦਾ ਕੋਈ ਕਾਰਨਾਮਾ ਲਿਖਣ। ਤੇ ਜਿਤਨੇ ਉਹ ਸ਼ੇਅਰ ਲਿਖਣਗੇ, ਹਰ ਇੱਕ ਸ਼ੇਅਰ ਦੀ ਇੱਕ ਦੀਨਾਰ, ਇੱਕ ਮੋਹਰ ਉਹਨਾਂ ਨੂੰ ਦਿੱਤੀ ਜਾਵੇਗੀ। ਆਖਿਰ ਵਿਦਵਾਨ ਲੋਕਾਂ ਨੇ, ਆਲਮ ਲੋਕਾਂ ਨੇ ਵੀ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨਾ, ਉਹਨਾਂ ਦੇ ਸਰੀਰਕ ਨਿਰਵਾਹ ਲਈ ਵੀ ਸਾਧਨਾ ਦੀ ਜ਼ਰੂਰਤ ਹੁੰਦੀ ਹੈ। ਉਂਝ ਇੱਕ ਹੋਰ ਮਹਾਨ ਵਿਦਵਾਨ ਤੋਂ ਕਿਸੇ ਨੇ ਪੁੱਛਿਆ ਸੀ, ਧਨਵਾਨ ਬਣਨਾ ਚਾਹੀਦਾ ਕਿ ਵਿਦਵਾਨ ਬਣਨਾ ਚਾਹੀਦਾ? ਤੇ ਕਹਿੰਦੇ ਨੇ, ਗੁਣਵਾਨ ਹੋਜੀਏ ਜਾਂ ਹੋਈਏ ਧਨਵਾਨ, ਬਈ ਧਨਵਾਨ ਬਣ ਜਾਈਏ ਜਾਂ ਗੁਣਵਾਨ ਬਣ ਜਾਈਏ, ਵਿਦਵਾਨ ਬਣ ਜਾਈਏ। ਤੇ ਤੁਲਸੀਦਾਸ ਜੀ ਨੇ ਰਾਏ ਦਿੱਤੀ ਸੀ, ਸ਼ਾਇਦ ਜ਼ਿੰਦਗੀ ਦਾ ਤਜਰਬਾ ਸੀ। ਕਹਿਣ ਲੱਗੇ, ਧਨ ਵਾਨਨ ਕੇ ਦੁਆਰ ਪਰ ਖੜੇ ਰਹਿਤ ਗੁਣਵੰਤ। ਗੁਣਵੰਤ ਧਨਵਾਨਾਂ ਦੇ ਦੁਆਰਿਆਂ ਤੇ ਖਲੋਤੇ ਰਹਿੰਦੇ ਨੇ। ਅਮੀਰ ਲੋਕਾਂ ਦੀ ਤਾਰੀਫ ਵਿਦਵਾਨਾਂ ਨੂੰ ਆਖਿਰ ਕਰਨੀ ਹੀ ਪੈਂਦੀ ਹੈ। ਇਸ ਸੰਬੰਧ ਵਿੱਚ ਉਰਦੂ ਦੇ ਬਜ਼ੁਰਗ ਸ਼ਾਇਰ ਨੇ ਵੀ ਅਫਸੋਸ ਨਾਲ ਇਹ ਗੱਲ ਕਹੀ ਹੀ ਦਿੱਤੀ ਸੀ ਕਿ ਹੁਣ ਉਹ ਦਿਨ ਨਹੀਂ ਕਿ ਗਾਲਿਬ ਬਾਦਸ਼ਾਹ ਦੀ ਪਰਵਾਹ ਨਾ ਕਰੇ। ਹੁਣ ਤੇ ਉਹਨੂੰ ਵੀ ਵਜ਼ੀਫਾ ਮਿਲਦਾ ਹੈ, ਉਹਨੂੰ ਵੀ ਕੁਝ ਪੈਨਸ਼ਨ ਮਿਲਦੀ ਹੈ, ਜਿੱਥੇ ਜਿਸ ਤਰ੍ਹਾਂ ਇੱਥੇ ਅਨਪਲਾਇਮੈਂਟ ਮਿਲਦੀ ਹੈ। ਹੁਣ ਗਾਲਿਬ ਨੂੰ ਵੀ ਜ਼ਫਰ ਵੱਲੋਂ ਕੁਝ ਵਜ਼ੀਫਾ ਮਿਲਦਾ ਹੈ, ਤੇ ਉਹ ਹੁਣ ਸ਼ਾਹ ਨੂੰ ਦੁਆਵਾਂ ਦਿੰਦਾ, ਗਾਲਿਬ ਵਜ਼ੀਫਾ ਖਾਰ ਹੈ, ਦੋ ਸ਼ਾਹ ਕੋ ਦੁਆ ਵੋ ਦਿਨ ਗਏ ਜਬ ਕਹਤੇ ਥੇ ਕਿ ਨੌਕਰ ਨਹੀਂ ਹੈ ਹਮ। ਗਾਲਿਬ ਕਹਿੰਦੇ ਨੇ, ਇਸ ਲਈ ਵਿਦਵਾਨ ਨੇ ਆਖਿਆ, ਧਨਵਾਨਾਂ ਦੇ ਦੁਆਰਿਆਂ ਤੇ ਗੁਣਵਾਨ ਖਲੋਤੇ ਰਹਿੰਦੇ ਨੇ, ਇਸ ਲਈ ਧਨਵਾਨ ਬਣਨਾ ਚੰਗਾ। ਪਰ ਸਤਿਗੁਰੂ ਜੀ ਕਹਿਣ ਲੱਗੇ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਮਾਰੂ ਮਹੱਲਾ ਪੰਜਵਾਂ ਅੰਜਲੀ। ਇਸ ਪਾਸੇ ਨਾ ਜਾਂਦਿਆਂ ਹੋਇਆਂ, ਇੱਕ ਇੱਕ ਮੋਹਰ ਇੱਕ ਸ਼ੇਰ ਦੀ ਦਿੱਤੀ ਜਾਵੇ। 6000 ਸ਼ੇਰ ਦਾ 990 ਈਸਵੀ ਵਿੱਚ ਕਵੀ ਫਿਰਦੌਸੀਏ ਨੇ ਫਾਰਸੀ ਵਿੱਚ ਸ਼ਾਹਨਾਮਾ ਲਿਖਿਆ। ਉਸ ਸ਼ਾਹਨਾਮੇ ਤੋਂ ਇੱਕ ਸ਼ੁਰੂਆਤ ਹੋਈ, ਫਿਰ ਮੁਹੱਬਤਨਾਮਾ, ਸ਼ੌਕੇਨਾਮਾ, ਅਜਿਹੀਆਂ ਜੰਗਨਾਮਾ, ਇਹ ਚੀਜ਼ਾਂ ਲਿਖਣ ਦੀ ਸ਼ੁਰੂਆਤ ਹੋਈ। ਇਹ ਚੀਜ਼ਾਂ ਲਿਖਣੀਆਂ ਸ਼ੁਰੂ ਹੋਈਆਂ। ਪਰ ਇਸੇ ਤਰ੍ਹਾਂ 1425 ਈਸਵੀ ਵਿੱਚ ਕਹਿੰਦੇ ਨੇ, ਫਿਰੋਜ਼ਦੀਨ ਨੇ ਵੀ ਇੱਕ ਜ਼ਫਰਨਾਮਾ ਲਿਖਿਆ, ਜਿਸ ਵਿੱਚ ਤੈਮੂਰ ਦੀ ਤਲਵਾਰ ਦੀ ਤਾਰੀਫ ਕੀਤੀ ਗਈ, ਜਿਸ ਵਿੱਚ ਜੋ ਕੋਈ ਤੈਮੂਰ ਨੇ ਕੀਤਾ ਉਹਦੀ ਚਰਚਾ ਕੀਤੀ ਗਈ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਜ਼ਫਰਨਾਮਾ ਫਤਿਹ ਪੱਤਰ ਲਿਖਿਆ, ਇਹਦੇ ਵਿੱਚ ਉਹਨਾਂ ਨੇ ਆਪਣੇ ਸਮੇਂ ਦੇ ਸ਼ਕਤੀਸ਼ਾਲੀ ਬਾਦਸ਼ਾਹ ਔਰੰਗਜ਼ੇਬ ਤੇ ਉਹਦੇ ਜਿਤਨੇ ਅਹਿਲਕਾਰ ਸਨ, ਉਹਨਾਂ ਦੀ ਜ਼ਿੰਦਗੀ ਕਿਤਨੀ ਨੀਵੀਂ ਹੋ ਚੁੱਕੀ, ਉਸ ਦੀ ਵਿਆਖਿਆ ਕੀਤੀ ਹੈ। ਤੇ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਾਇਆ ਸੇ ਉਹ ਹਮੇਸ਼ਾ ਰਹੇ ਨੇ, ਮਨੁੱਖਤਾ ਨੂੰ ਰਹਿਣ ਦੀ ਪ੍ਰੇਰਣਾ ਦਿੱਤੀ ਹੈ, ਉਸ ਵਾਹਿਗੁਰੂ ਦੀ ਸਿਫਤ ਕੀਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਲਾਘਾ ਕੀਤੀ ਗਈ। ਆਈਏ ਥੋੜ੍ਹਾ ਜਿਹਾ ਸਮਝੀਏ کہ کدوں تے کس وقت لکھیا گیا، کیونکہ وقت ہے، چاہے کوئی منوخ غریب ہے چاہے کوئی منوخ امیر ہے، او دی زندگی وچ کتنیاں راتاں بھی آندیاں نے کتنے دن بھی آندے نے، کئی واری خوشی دا وقت بھی آندا ہے، کئی واری غمی دا سماں بھی آندا ہے، تے کئی واری ایسا وقت ہوندا ہے جدوں کوئی قدم رکھدا ہے تے او دے پیچھے سینکڑے ہزاراں لوگ پیچھے پیچھے ترتے ہیں، جدو جنہ راہاں وچ دی گزرد ہے، جنہ راہاں وچوں دی لنگدا ہے، کہندے نے انہ راہاں دے دونوں پاسی لوگ کھلو کے او دے اوپر پھلاں دی برکھا بھی کر دے، روپیاں دی برکھا بھی ہوندی ہے، بچے بچی دا ویاہ ہوندا ہے، بڑی خوشی ہوندی ہے دونوں پکھاں تو، سس سہرے نوں زیادہ ذرا ہوندی ہے، اس موقع تے بچیاں دے اوپر دی لوگ پیسے سٹدے نے، روپے واردے نے، پر دو دن ہی نہیں گزردے ساس متھے نوں ہاتھ مار کے کہندی ہے میں تینوں نج نوں ویاہ کے لیاؤندی، مینوں کی پتا، دو دنوں وچ شوق پورا ہو گیا، ہاں راہاں وچ کھلو کے لوگ پھل سٹدے نے، روپے پیسے دی برکھا بھی ہوندی ہے، پر کدے کدے وقت اجیہا بھی آ جاندا ہے جڑے شبھ چنتک سن، جڑے راہاں وچ اکھاں وچھاندے سن، انہاں دیاں نگاہاں بدل جاندیاں، اپنے بیگانے ہو جاندے نے، دنیا دے لوگ دشمن بن جاندے نے، جنہاں تے بہت آ بھروسہ کریدا ہے کہندے نے او لوگ وی دھوکھا دے جاندے نے، او وی سنگ ساتھ چھڑ جاندے نے۔ کچھ ایسا ہی وقت آیا سی، بھائی کیسر سنگھ جی شبر منصابلی نامے وچ کہندے نے کہ کئی واری تین تین دن تے پھر ایک ایک پورا ہفتہ، سات سات دن گرو گوبند سنگھ جی دے مہان سپوتاں نوں لنگر نہیں سی پراپت ہوندا، پرشادا نہیں سی پراپت ہوندا، روٹی نہیں سی ملتی، شاید پہلے روپ وچ انہاں نے جپ جی وچ ایسے لی کیا سی کہ کتے سکھ فاقے تے کڑاکے تے گھبرا نہ جان، بھوک دے سامنے وہ ہتھیار نہ سٹ دین، کیونکہ پہلا ہو چکا سی، کچھ لوگاں نے بھوک تو تنگ آ کے ہتھیار سٹے سن، راجپوتانے دی آن شان، راجپوتاں دی انکھ تے غیرت نوں قائم رکھن والا مہارانا پرتاپ بھوک تو تنگ آ کے گھبرا کے جدوں جنگل وچ بیٹھیا ہویا اونوں صرف ادھی روٹی ملی، تے انہاں دی رانی نے آپ او ادھی روٹی دوشے کرن دی بجائے اپنے بیٹے نوں دے دتی کہ اے پتر بیٹا روٹی کھا لوے، تے شاید بھکھ دا کچھ اس نوں تیز پراپت ہو سکے، انج بچے نوں بھکھ وی زیادہ لگدی ہے، بچیاں دے سمبندھ وچ عام ماتاواں دا نسخہ ہے کہ جے بچے دا منہ ہلدا رہے تے تنگ کٹ کردا ہے، چلنا تھو سری وا، اس لئی بچے نوں دے دتی، پر قدرت نوں اے منظور نہیں، جنگل دی بلی آئی اونے چپٹ مار کے بچے دے ہاتھ وچوں کچھ دنوں بعد ملی ہوئی روٹی کھو لئی، جدوں بچے دیاں چیخاں نکلیاں تاں کہندے نے رانا پرتاپ دا فولادی ہردا فٹ گیا، او موم ہو گیا، انہیں اکبر دے نام صلح نامہ کرن لئی اتھوں چٹھی لکھ دتی اور صلح ہوئی، پیار نہ کھوسی، سکھ کتے بھوک تو گھبرا نہ جاوے، بھوک دے سامنے او شکست نہ من لوے، پر گرو نانک دیو جی تے ایک ایسا سکھ بنانا چاہندے سن جڑا موت دے سامنے وی ہتھیار نہ سٹے، بھوک تو بھوک رہی، گرو دا سکھ تے مرتو دے سامنے موت دے سامنے وی سیر نہیں چکاندا، موت ہی او پرواہ نہیں کردا، کیونکہ او دے جیون دا ایک منورتھ ہے، موت ایک لفظ بے مانی، جس کو مارا حیات نے مارا جگر مراد آبادی، میرے واسطے موت دا لفظ کوئی ارتھ نہیں رکھ، پر واسطے وچ سکھ دے جیون دا آدرش ਉਹ ਮੌਤ ਤੋਂ ਵੀ ਉੱਚਾ ਹੈ, ਮੌਤ ਦੇ ਸਾਹਮਣੇ ਵੀ। ਕਦੇ ਸਿੱਖ ਨੇ ਹਥਿਆਰ ਨਹੀਂ ਸੁੱਟੇ, ਸਿਰ ਨਹੀਂ ਚੁਕਾਇਆ, ਚਾਲਨਾ ਖੋ ਸ੍ਰੀ ਵਾਹ। ਉਰਦੂ ਦੇ ਦਾਨਾ ਨੇ ਸ਼ਹਿਦੇਸੇ ਨਾਲ ਹੀ ਇੱਕ ਬੜੀ ਸੁੰਦਰ ਵਿਚਾਰ ਕਹਿ ਦਿੱਤੀ ਏ, ਇਸ਼ਕ ਜਬ ਮੌਤ ਸੇ ਉਲਝਤਾ ਹੈ ਤੋ ਮੌਤ ਝੁਕ ਕਰ ਸਲਾਮ ਕਰਤੀ ਹੈ, ਚਾਲਨਾ ਖੋ ਸ੍ਰੀ ਵਾਹ। ਇਸ਼ਕ ਜਬ ਮੌਤ ਸੇ ਉਲਝਤਾ ਹੈ ਤੋ ਮੌਤ ਝੁਕ ਕਰ ਸਲਾਮ ਕਰਤੀ ਹੈ। ਜਦੋਂ ਕੋਈ ਸਾਧਕ ਮੌਤ ਨਾਲ ਉਲਝਦਾ ਹੈ, ਮੌਤ ਦੇ ਮੁਕਾਬਲੇ ਤੇ ਬਾਜ਼ੂ ਉਠਾ ਕੇ ਛਾਤੀ ਤਾਣ ਕੇ ਸਾਹਮਣੇ ਖਲੋਂਦਾ ਹੈ, ਤਾਂ ਕਹਿੰਦੇ ਨੇ ਮੌਤ ਨੂੰ ਹਥਿਆਰ ਸੁੱਟਣੇ ਪੈਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਮੌਤ ਦੇ ਸਾਹਮਣੇ ਨਾ ਆਪਣੇ ਹਥਿਆਰ ਸੁੱਟਦਾ ਹੈ, ਨਾ ਆਪਣਾ ਸਿਰ ਸੁੱਟਦਾ ਹੈ। ਇਸੇ ਲਈ ਗੁਰੂ ਜੀ ਨੇ ਹੁਕਮ ਕੀਤਾ ਸੀ ਭੁੱਖ ਤੋਂ ਉੱਪਰ ਹੋਣਾ, ਕਿਉਂਕਿ ਉਹ ਵੀ ਕੋਈ ਜ਼ਿੰਦਗੀ ਹੈ, ਉਹ ਵੀ ਕੋਈ ਅਵਸਥਾ ਹੈ। ਜਿੱਥੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਨਾ ਉੱਥੇ ਨੀਂਦ ਹੈ ਨਾ ਉੱਥੇ ਭੁੱਖ ਹੈ, ਜਦੋਂ ਕਿਸੇ ਨੂੰ ਉਸ ਆਤਮ ਰੂਪ ਦਾ ਦੀਦਾਰ ਪ੍ਰਾਪਤ ਹੋ ਜਾਂਦਾ। ਜਦੋਂ ਕੋਈ ਸਿੱਖ ਸਹਿਜ ਵਿੱਚ ਟਿਕ ਜਾਂਦਾ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਖ ਤਾਂ ਸਹਿਜ ਵਿੱਚ ਹੀ ਖਲੋਤਾ, ਸਿੱਖ ਸਹਿਜ ਕਰ ਜਾਏ ਖਲੋਵੇ ਭਾਈ ਗੁਰਦਾਸ। ਸਿੱਖ ਸਹਿਜ ਅਵਸਥਾ ਵਿੱਚ ਖਲੋਤਾ ਹੋਇਆ, ਤੇ ਜਦੋਂ ਸਹਿਜ ਅਵਸਥਾ ਆ ਜਾਂਦੀ ਏ, ਤਿੱਥੈ ਊਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਸਲੋਕ ਵਾਰਾਂ ਤੇ ਵਧੀਕ ਮਹੱਲਾ ਤੀਜਾ। ਤੋ ਹਜ਼ੂਰ ਨੇ ਇਸੇ ਲਈ ਸਮਝਾਇਆ ਕੇਤਿਆਂ ਦੁੱਖ ਭੁੱਖ ਸਾਦ ਮਾਰ, ਅੱਗੇ ਪੜ੍ਹੋ ਤੁਸੀਂ ਸਾਰੇ ਮੇਰੇ ਨਾਲੋਂ ਜ਼ਿਆਦਾ ਸਿਆਣੇ, ਇਹ ਪੇ ਦਾਤ ਤੇਰੀ ਦਾਤਾਰ ਜਪ ਸਾਹਿਬ, ਭੁੱਖ ਵੀ ਤੇ ਦੁੱਖ ਇਹ ਵੀ ਤੇਰੀਆਂ ਦਾਤਾਂ ਹੀ ਨੇ, ਇਹ ਤੇਰੀ ਆਪਣੀ ਮਰਜ਼ੀ ਹੈ, ਮੈਂ ਤੇਰੇ ਦਰ ਤੇ ਆ ਖਲੋਤਾ ਹਾਂ, ਸਦਾ ਵੀ ਦੇ ਰਿਹਾ, ਪਰ ਹੁਣ ਤੇਰੇ ਦਰ ਆਏ ਦੀ ਲਾਜ ਤੈਨੂੰ ਏ, ਜੇ ਤੂੰ ਧੱਕੇ ਮਾਰ ਕੇ ਇੱਥੋਂ ਮੈਨੂੰ ਦੌੜਾ ਵੀ ਦੇਵੇਂ ਮੈਨੂੰ ਤਾਂ ਵੀ ਖੁਸ਼ੀ ਏ, ਕਿਉਂਕਿ ਕੁਝ ਦਿੱਤਾ ਹੀ ਹੈ, ਤੇ ਜੇ ਤੂੰ ਮੈਨੂੰ ਗਲੇ ਲਗਾ ਲਵੇਂ ਛਾਤੀ ਨਾਲ ਲਗਾ ਲਵੇਂ ਮੈਨੂੰ ਤਾਂ ਵੀ ਪ੍ਰਸੰਨਤਾ ਹੈ, ਕਿਉਂਕਿ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ, ਭਾਵੇ ਧੀਰਕ ਭਾਵੇ ਧੱਕੇ ਏਕ ਵਡਾਈ ਦੇ ਆਸਾ ਮਹੱਲਾ ਪਹਿਲਾ, ਦੋਨਾਂ ਵਡਿਆਈਆਂ ਨੇ ਉਹਦੇ ਧੱਕੇ ਵੀ ਪਾਰ ਉਤਾਰਾ ਕਰ ਦਿੰਦੇ। ਜਿਸ ਨੂੰ ਕਿਤੇ ਉਹ ਆਪਣਾ ਹੱਥ ਲਗਾ ਕੇ ਧੱਕਾ ਮਾਰ ਦੇਵੇ ਉਹ ਪੰਜਾ ਸਾਹਿਬ ਬਣ ਜਾਂਦਾ, ਪੱਥਰ ਪੰਜਾ ਸਾਹਿਬ ਹੋ ਗਿਆ। ਮਗਰ ਮਨੁੱਖ ਤਾਂ ਮਨੁੱਖ ਹੈ, ਪੱਥਰ ਨਾਲ ਜੇ ਉਹਦੇ ਕਦਮ ਛੋ ਗਏ, ਲੋਕਾਂ ਨੇ ਉਹਨਾਂ ਪੱਥਰਾਂ ਨੂੰ ਵੀ ਸਜਦਾ ਕੀਤਾ। ਜਿੱਥੇ ਗੁਰੂ ਨਾਨਕ ਦੇਵ ਜੀ ਦਾ ਕਦਮ ਛੋ ਗਿਆ, ਤੇ ਜਿਸ ਪੱਥਰ ਨੂੰ ਗੁਰੂ ਨਾਨਕ ਦੇਵ ਜੀ ਦਾ ਹੱਥ ਲੱਗ ਗਿਆ, ਉਹਨੂੰ ਅੱਜ ਵੀ ਲੋਕ ਸਿਰ ਚੁਕਾਉਂਦੇ, ਤੇਰੀ ਵਡਿਆਈ ਹੈ। ਪਰ ਕਹਿੰਦੇ ਨੇ ਸੱਤ ਸੱਤ ਦਿਨ ਲੰਘ ਜਾਂਦੇ ਸਨ, ਆਨੰਦਗੜ੍ਹ ਦੇ ਕਿਲੇ ਵਿੱਚ ਜਿਤਨੇ ਵਰਿਕਸ਼ ਸਨ ਉਹਨਾਂ ਦੇ ਪੱਤਰੇ ਧਰੂ ਧਰੂ ਕੇ ਉਹਨਾਂ ਦੇ ਛਿਲਕੇ ਉਤਾਰ ਉਤਾਰ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਧਕ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਆਪਣੇ ਪੇਟ ਨੂੰ ਝੁਲਕਾ ਦਿੰਦੇ ਸਨ, ਆਪਣੇ ਪੇਟ ਨੂੰ ਤਪਾਉਣ ਦੀ ਕੋਸ਼ਿਸ਼ ਕਰਦੇ ਸਨ। ਇਸ ਪਰੰਪਰਾ ਨੂੰ ਅਸੀਂ ਅੱਜ ਵੀ ਦੇਖ ਸਕਦੇ ਸੀ। ਪੁਰਾਣੇ ਜਿਹੜੇ ਨਿਹੰਗ ਸਿੰਘ ਨੇ ਚਾਹ ਪੱਤੀ ਕਿਤੇ ਨਾ ਮਿਲੇ ਤੇ ਉਹ ਕਿੱਕਰ ਦਾ ਸਾਕ ਉਤਾਰ ਕੇ ਪਾਣੀ ਵਿੱਚ ਉਬਾਲ ਕੇ ਕਹਿੰਦੇ ਸਨ ਸਦਾ ਗੁਲਾਬ ਛਕੋ, ਕੀ ਪੀ ਰਹੇ ਹੋ ਜੀ ਨਿਹੰਗ ਸਿੰਘ ਜੀ, ਸਦਾ ਗੁਲਾਬ ਪੀ ਰਹੇ, ਉਹ ਗੁਲਾਬ ਜਿਹੜਾ ਸਦਾ ਹੀ ਗੁਲਾਬ ਰਹੇ। ਕਿੱਕਰ ਦੇ ਸਾਕ ਉਬਾਲ ਕੇ ਪੀਣ ਵਾਲਾ ਅੱਜ ਵੀ ਮਿਲ ਜਾਂਦਾ ਕਿਤੇ ਕਿਤੇ, ਬੇਨਤੀ ਕਰ ਰਿਹਾ। ਤੇ ਸਿੱਖ ਸਾਕ ਵੀ ਵਿਰਖਾਂ ਦੇ ਖਾ ਗਏ, ਪੱਤਰੇ ਵੀ ਖਾ ਗਏ, ਤੇ ਫਿਰ ਕਹਿੰਦੇ ਨੇ ਝੂਠੀਆਂ ਕਸਮਾਂ ਝੂਠੀਆਂ ਸੁਗੰਧਾਂ, ਅੱਗੇ ਜਾ ਕੇ ਜ਼ਿਕਰ ਕਰਨਗੇ, ਪਰ ਮਜ਼ਮੂਨ ਦੇ ਨਾਲ ਹੀ ਅਰਜ਼ ਕਰਨੀ ਚਾਹਾਂਗਾ। ਜੇ ਕਿਤੇ ਸਾਡੇ ਆਗੂ, ਜੇ ਕਿਤੇ ਸਾਡੇ ਬਜ਼ੁਰਗ ਇਸ ਜ਼ਫ਼ਰਨਾਮੇ ਦੇ ਉਸ ਵਿਚਾਰ ਨੂੰ ਹੀ ਸਮਝ ਲੈਂਦੇ ਕਿ ਸਿਆਸੀ ਲੋਕ, ਰਾਜਨੀਤਿਕ ਲੋਕ, ਹੁਕਮਰਾਨ ਲੋਕ, ਬਾਦਸ਼ਾਹ ਲੋਕ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਝੂਠੀਆਂ ਕਸਮਾਂ ਚੁੱਕ ਕੇ ਮੁੱਕਰ ਗਏ ਨੇ, ਤੇ ਤੁਸੀਂ ਕਿਸ ਬਾਗ ਦੀ ਮੂਲੀ ਹੋ ਬਈ, ਚੰਨ ਲੱਖੋ ਸ੍ਰੀ, ਤੁਸੀਂ ਕਿਸ ਲੇਖੇ ਵਿੱਚ, ਕਿਉਂਕਿ ਸਿਆਸ ਵਿੱਚ ਵਾਅਦੇ ਕਰਨੇ ਮੁਕਰਨਾ ਇਹ ਚੱਲਦਾ ਰਹਿੰਦਾ, ਵਾਅਦੇ ਕੀਤੇ ਗਏ ਹਿੰਦੂ ਧਰਮ ਦੇ ਰਾਜਪੂਤਾਂ ਨੇ ਸੁਗੰਧਾਂ ਖਾਧੀਆਂ, ਗਊ ਦੀਆਂ ਮੂਰਤੀਆਂ ਬਣਾ ਕੇ, ਤੇ ਕਹਿੰਦੇ ਨੇ ਔਰੰਗਜ਼ੇਬ ਵੱਲੋਂ ਮੌਲਵੀ ਨੇ ਕੁਰਾਨ ਦੀ ਕਸਮ ਖਾਧੀ, ਤੇ ਫਿਰ ਸਿੱਖ ਕਹਿਣ ਲੱਗੇ ਸਰਕਾਰ ਹੁਣ ਤੇ ਆਨੰਦਪੁਰ ਛੱਡ ਦਿਓ, ਹੁਣ ਤੇ ਆਨੰਦਪੁਰ ਖਾਲੀ ਕਰ ਦੇਈਏ, ਫਿਰ ਆ ਜਾਵਾਂਗੇ, ਕਿਉਂਕਿ ਹਕੂਮਤ ਜੋ ਇਸ ਤਰ੍ਹਾਂ ਕਹਿ ਰਹੀ ਹੈ। ਭਾਈ ਰਤਨ ਸਿੰਘ ਜੀ ਪੰਗੂ ਲਿਖਦੇ ਨੇ, ਹਜ਼ੂਰ ਤਾਂ ਇਨਕਾਰ ਕਰਦੇ ਰਹੇ, ਸਿੱਖ ਮਜ਼ਬੂਰ ਕਰਦੇ ਰਹੇ, ਸਿੱਖ ਮਜ਼ਬੂਰ ਕਰਦੇ ਰਹੇ, ਹਜ਼ੂਰ ਇਨਕਾਰ ਕਰਦੇ ਰਹੇ। ਪਰ ਕਹਿੰਦੇ ਨੇ ਐਸਾ ਵਕਤ ਆਇਆ, ਮਾਤਾ ਸਾਹਿਬਾ, ਮਾਤਾ ਗੁਜਰੀ ਜੀ ਛੋਟੇ ਨੌ ਨਿਹਾਲਾਂ ਨੂੰ ਨਾਲ ਲੈ ਕੇ, ਕੋਈ ਥੋੜ੍ਹਾ ਜਿਹਾ ਸਾਜੋ ਸਾਮਾਨ ਨਾਲ ਉਠਾ ਕੇ, ਜਦੋਂ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲਣ ਲੱਗੇ, ਕੁਝ ਸਿੱਖਾਂ ਨੇ ਰੋਕਿਆ ਕਿ ਹਜ਼ੂਰ ਨੂੰ ਇਤਲਾਹ ਦੇ ਦਿੱਤੀ ਜਾਵੇ। ਹਜ਼ੂਰ ਨੂੰ ਬੇਨਤੀ ਕੀਤੀ ਗਈ, ਹਜ਼ੂਰ ਵੱਡੇ ਮਾਤਾ ਜੀ ਬਾਹਰ ਜਾ ਰਹੇ ਨੇ, ਆਨੰਦਪੁਰ ਛੱਡਣਾ ਚਾਹੁੰਦੇ ਨੇ, ਉਹ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਬਾਹਰ ਨਿਕਲ ਰਹੇ ਨੇ। ਹਜ਼ੂਰ ਨੇ ਕਿਹਾ ਮਾਤਾ ਜੀ ਨੂੰ ਰੋਕੋ। ਮਾਤਾ ਜੀ ਦੇ ਪਾਸ ਪਹੁੰਚੇ ਤੇ ਕਹਿਣ ਲੱਗੇ, ਮਾਤਾ ਜੀ ਮੈਂ ਸਭ ਕੁਝ ਸਮਝਦਾ, ਜੋ ਕੋਈ ਤੁਸੀਂ ਚਾਹੁੰਦੇ ਹੋ, ਜੋ ਕੋਈ ਸਿੱਖ ਚਾਹੁੰਦੇ ਨੇ, ਮੈਂ ਸਾਰਾ ਕੁਝ ਮਹਿਸੂਸ ਕਰਦਾ ਹਾਂ, ਪਰ ਮੇਰੇ ਅੰਦਰੋਂ ਸ਼ਾਦੀ ਨਹੀਂ ਮਿਲਦੀ। ਇਹ ਸੁਗੰਧਾਂ ਚੁੱਕਣ ਵਾਲੇ, ਕਸਮਾਂ ਖਾਣ ਵਾਲੇ ਇਹਨਾਂ ਉੱਪਰ ਅਮਲ ਵੀ ਕਰਨਗੇ, ਪਰ ਕਿਉਂਕਿ ਤੁਸੀਂ ਛੱਡਣਾ ਚਾਹੁੰਦੇ ਹੋ, ਇਸ ਲਈ ਤੁਹਾਡੇ ਤੋਂ ਪਹਿਲਾਂ ਆਨੰਦਪੁਰ ਦੇ ਕਿਲ੍ਹੇ ਨੂੰ ਮੈਂ ਖੁਦ ਖਾਲੀ ਕਰ ਦਿੰਦਾ। ਧਿਆਨ ਰੱਖੋ, ਇਸੇ ਸਮੇਂ ਵਿੱਚ ਆਪਣੇ ਸਿੱਖ, ਸਾਦਿਕ ਸਿੱਖ ਬੇਦਾਵਾ ਦੇ ਕੇ ਵੀ ਚਲੇ ਗਏ। ਬੇਦਾਵੇ ਦਾ ਮਤਲਬ ਹੀ ਸੀ ਹਉ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਵੇਦ ਆਵੇ, ਗੌੜੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ, ਬਿਨਾਂ ਦਾਵੇ। ਗੁਰੂ ਦਾ ਹੁਣ ਦਾਵਾ ਸਾਡੇ ਤੇ ਨਹੀਂ ਰਿਹਾ। ਇਹ ਬੇਦਾਵੇ ਦਾ ਮਤਲਬ ਸੀ, ਐ ਗੁਰੂ ਤੇਰਾ ਸਾਡੇ ਤੇ ਕੋਈ ਦਾਵਾ ਨਹੀਂ, ਕਿਉਂਕਿ ਖਾਲਸਾ ਜਗ ਹੀ ਰੇ, ਜਿਸ ਦਾ ਸਿੱਧਾ ਸੰਬੰਧ ਗੁਰੂ ਨਾਲ ਹੈ। ਜਿਵੇਂ ਉਹ ਜਾਗੀਰ ਅਕਬਰ ਦੇ ਮੌਕੇ ਤੇ ਜਿਸ ਨੂੰ ਖਾਲਸਾ ਕਿਹਾ ਜਾਂਦਾ ਸੀ, ਉਹਦਾ ਪ੍ਰਬੰਧ, ਉਹਦੀ ਆਮਦਨ ਸਾਰੀ ਸਿੱਧੀ ਬਾਦਸ਼ਾਹ ਨੂੰ ਪ੍ਰਾਪਤ ਹੁੰਦੀ, ਅਕਬਰ ਦੇ ਪਰਸਨਲ ਖਰਚੇ ਵਾਸਤੇ ਉਹਦੇ ਖਜ਼ਾਨੇ ਵਿੱਚ ਜਾਂਦੀ। ਇਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਵੀ ਅਕਾਲ ਪੁਰਖ ਵਾਹਿਗੁਰੂ ਦੀ ਜਾਗੀਰ ਸੀ, ਤੇ ਵਾਹਿਗੁਰੂ ਦੀ ਜਾਗੀਰ ਹੋਣ ਦੇ ਵਾਰਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਸਿੱਧੇ ਵਾਰਸ ਸਨ। ਇਸ ਖਾਲਸਾ ਜਾਗੀਰ ਦਾ ਪੰਥ ਦਾ ਸਿੱਧਾ ਗੁਰੂ ਨਾਲ ਸੰਬੰਧ ਸੀ, ਪਰ ਅੱਜ ਜਾਗੀਰ ਨੇ ਇਨਕਾਰ ਕਰ ਦਿੱਤਾ। ਸਿੱਖਾਂ ਨੇ ਇਨਕਾਰ ਕਰਦਿਆਂ ਆਖਿਆ, ਹਜ਼ੂਰ ਬੇਦਾਵਾ ਲਿਖਦੇ ਆ, ਅੱਜ ਤੋਂ ਸਾਡੇ ਨਾਲ ਆਪ ਦਾ ਕੋਈ ਸੰਬੰਧ ਨਹੀਂ, ਕੋਈ ਦਾਵਾ ਨਹੀਂ। ਇਉਂ ਗੁਰੂ ਗੋਬਿੰਦ ਸਿੰਘ ਜੀ ਨੇ 1704 ਈਸਵੀ ਨੂੰ ਸ੍ਰੀ ਆਨੰਦਪੁਰ ਸਾਹਿਬ ਛੋੜ ਦਿੱਤਾ। ਪਿਆਰ ਲੱਖੋ ਸ੍ਰੀ ਵਾ, ਕਿਉਂਕਿ ਨੌ ਪੋ ਤੋਂ ਵੀ ਇਹ ਪਹਿਲਾਂ ਦਾ ਹਿਸਾਬ ਬਣਦਾ ਹੈ, ਤਕਰੀਬਨ 7 ਪੋ 1704 ਈਸਵੀ ਨੂੰ ਗੁਰੂ ਸਾਹਿਬ ਜੀ ਨੇ ਆਨੰਦਪੁਰ ਛੱਡ ਦਿੱਤਾ ਹੈ। ਆਨੰਦਪੁਰ ਛੱਡਣ ਤੋਂ ਬਾਅਦ ਉਹਨਾਂ ਤੇ ਸ਼ਾਹੀ ਫੌਜ ਨੇ, ਰਾਜਪੂਤਾਂ ਦੀ ਫੌਜ ਨੇ, ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਹਮਲਾ ਕੀਤਾ ਹੈ। ਸਰਸਾ ਨਦੀ ਤੱਕ ਪਹੁੰਚਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਦੇ ਆਏ ਨੇ। ਸਰਸਾ ਨਦੀ ਦੇ ਕਿਨਾਰੇ ਤੇ ਆਸਾ ਜੀ ਦੀ ਵਾਰ ਦਾ ਵਕਤ ਆ ਗਿਆ। ਥਾ ਸਰ ਪੇ ਵਕਤ ਆ ਗਿਆ, ਆਸਾ ਕੀ ਵਾਰ ਕਾ, ਮੌਕਾ ਮਿਲੇ ਤੋ ਕਰ ਲੈ ਭਜਨ ਪਰਵਰਦਗਾਰ ਦਾ। ਧਿਆਨ ਰੱਖੋ ਸ੍ਰੀ ਵਾਹ, ਯੋਗੀ ਅੱਲਾ ਯਾਰ ਖਾਂ ਕਹਿੰਦੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਤੇ ਗੁਰੂ ਜੀ ਦੇ ਤੇ ਕੀਰਤਨੀਆਂ ਦੇ ਚੌਗਿਰ ਦੇ ਸਿੰਘਾਂ ਨੇ ਆਪਣੀ ਸੀਨੇ ਤਾਣ ਤੇ ਦੀਵਾਰਾਂ ਖਿੱਚ ਦਿੱਤੀਆਂ। ਵਾਰ ਸਮਾਪਤ ਹੋਈ, ਸਰਸਾ ਨਦੀ ਤੋਂ ਪਾਰ ਹੋਣ ਲੱਗੇ, ਬੜੀਆਂ ਤੁਗਿਆਨੀਆਂ ਲਹਿਰਾਂ ਆਈਆਂ। ਉੱਥੇ ਦਸ਼ਮੇਸ਼ ਪਿਤਾ ਜੀ ਨੇ ਇਸ ਨਦੀ ਨੂੰ ਫਿਟਕਾਰਿਆ। ਪਿਆਰ ਲੱਖੋ ਸ੍ਰੀ ਵਾ, ਇਹ ਵੀ ਇੱਕ ਅਜੀਬ ਮਾਮਲਾ ਸੀ। ਜੇ ਸਤਲੁਜ ਵਿੱਚੋਂ ਇੱਕ ਛੋਟਾ ਜਿਹਾ ਨਾਲਾ ਆਨੰਦਪੁਰ ਸਾਹਿਬ ਦੇ ਸਾਹਮਣੇ ਦੀ ਗੁਜ਼ਰ ਕੇ ਫਿਰ ਸਤਲੁਜ ਵਿੱਚ ਜਾ ਪੈਂਦਾ। ਉਸ ਨਾਲੇ ਦਾ ਨਾਂ ਦਸ਼ਮੇਸ਼ ਪਿਤਾ ਜੀ ਨੇ ਰੱਖਿਆ ਸੀ ਹਮਾਇਤੀ ਨਾਲਾ, ਬਈ ਇਹ ਆਨੰਦਪੁਰ ਦੀ ਹਮਾਇਤ ਕਰਨ ਵਾਲਾ ਨਾਲਾ।